SBS Radio.
ਪਿਆਰੇ ਦੋਸਤੋ, ਐਸ ਬੀ ਐਸ ਪੰਜਾਬੀ 'ਤੇ ਮੈਂ ਰੁਚਿਕਾ ਤਲਵਾਰ ਹਾਜ਼ਰ ਹਾਂ ਲੈ ਕੇ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਤੁਹਾਡੇ ਸਾਰਿਆਂ ਵਾਸਤੇ ਜਿਹੜੇ ਵਿਕਟੋਰੀਆ ਦੇ ਵਿੱਚ ਇਸ ਵੇਲੇ ਐਸ ਬੀ ਐਸ ਪੰਜਾਬੀ ਰੇਡੀਓ ਦੇ ਨਾਲ ਜੁੜੇ ਹੋਏ ਨੇ। ਦੋਸਤੋ, ਵਿਕਟੋਰੀਆ ਦੀ ਸਰਕਾਰ ਨੇ ਅੱਜ ਸਵੇਰੇ ਇੱਕ ਬੜਾ ਹੀ ਅਹਿਮ ਐਲਾਨ ਕੀਤਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਵਿਆਪਕ ਦਰਜੇ ਦੇ ਉੱਪਰ ਕੋਵਿਡ-19 ਦੀ ਟੈਸਟਿੰਗ ਦਾ ਪ੍ਰੋਗਰਾਮ ਵਿਕਟੋਰੀਆ ਸਰਕਾਰ ਨੇ ਅੱਜ ਸ਼ੁਰੂ ਕੀਤਾ ਹੈ, ਜਿਸ ਵਿੱਚ ਹਰ ਉਸ ਸ਼ਖਸ ਨੂੰ ਹੁਣ ਟੈਸਟ ਕਰਨ ਦੀ ਸੁਵਿਧਾ ਉਪਲਬਧ ਹੋਵੇਗੀ ਜਿਸ ਨੂੰ ਫਲੂ ਜਾਂ ਬੁਖਾਰ ਦੇ ਕੁਝ ਲੱਛਣ ਯਾਨੀ ਸਿੰਪਟਮਸ ਨਜ਼ਰ ਆਉਂਦੇ ਨੇ। ਪਹਿਲੇ ਤਾਂ ਸਿਰਫ ਉਹਨਾਂ ਲੋਕਾਂ ਦਾ ਟੈਸਟ ਹੁੰਦਾ ਸੀ ਜਿਹੜੇ ਵਿਦੇਸ਼ ਯਾਤਰਾ ਤੋਂ ਜਾਂ ਆਪ ਆਏ ਸੀ ਜਾਂ ਕਿਸੇ ਵਿਦੇਸ਼ ਯਾਤਰੀ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਸਨ, ਲੇਕਿਨ ਹੁਣ ਕਿਸੇ ਵੀ ਅਜਿਹੇ ਸ਼ਖਸ ਨੂੰ ਜਿਸ ਨੂੰ ਖਾਂਸੀ ਜ਼ੁਕਾਮ ਦੇ ਸਿੰਪਟਮਸ ਹੋਣ ਉਸਨੂੰ ਟੈਸਟਿੰਗ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ, ਕਿਉਂਕਿ ਕਮਿਊਨਿਟੀ ਟ੍ਰਾਂਸਮਿਸ਼ਨ ਦੀ ਵੀ ਹੁਣ ਗੱਲਬਾਤ ਹੋ ਰਹੀ ਆਸਟ੍ਰੇਲੀਆ ਦੇ ਵਿੱਚ। ਦੋਸਤੋ, ਇਸ ਦੇ ਉੱਪਰ ਰੌਸ਼ਨੀ ਪਾਉਣ ਵਾਸਤੇ ਅਸੀਂ ਡਾਕਟਰ ਵਿਓਮ ਸ਼ਰਮਾ ਦਾ ਰੁੱਖ ਕਰਾਂਗੇ, ਜੋ ਕਿ ਮੈਲਬਰਨ ਦੇ ਵਿੱਚ ਰਹਿੰਦੇ ਨੇ, ਇੱਕ ਜਨਰਲ ਪ੍ਰੈਕਟੀਸ਼ਨਰ ਨੇ। ਔਰ ਇਹਨਾਂ ਨੂੰ ਤੁਸੀਂ ਆਸਟ੍ਰੇਲੀਆ ਦੇ ਵੱਖ ਵੱਖ ਮੀਡੀਆ ਅਦਾਰਿਆਂ ਦੇ ਉੱਤੇ ਹੋਰ ਵੀ ਪਿਛਲੇ ਕਈ ਦਿਨਾਂ ਦੇ ਵਿੱਚ ਵੇਖਿਆ ਹੋਵੇਗਾ ਆਪਣੇ ਮਾਹਿਰਾਨਾ ਵਿਚਾਰ ਸਾਂਝੇ ਕਰਦੇ ਹੋਏ। ਸੋ ਡਾਕਟਰ ਵਿਓਮ ਸ਼ਰਮਾ ਬਹੁਤ ਛੋਟੀ ਉਮਰ 'ਚ ਭਾਰਤ ਤੋਂ ਆ ਗਏ ਸਨ, ਇਸ ਕਰਕੇ ਪੰਜਾਬੀ ਨਹੀਂ ਬੋਲ ਸਕਦੇ, ਅਸੀਂ ਇਹਨਾਂ ਨਾਲ ਅੰਗਰੇਜ਼ੀ 'ਚ ਗੱਲ ਕਰਾਂਗੇ, ਲੇਕਿਨ ਮੈਂ ਵਿੱਚ ਵਿੱਚ ਥੋੜ੍ਹਾ ਪੰਜਾਬੀ ਦੇ ਵਿੱਚ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਜਿਹੜੇ ਅੰਗਰੇਜ਼ੀ ਜ਼ਿਆਦਾ ਠੀਕ ਤਰ੍ਹਾਂ ਨਹੀਂ ਸਮਝ ਪਾਉਂਦੇ। ਸੋ ਡਾਕਟਰ ਵਿਓਮ ਸ਼ਰਮਾ, ਵੈਲਕਮ ਟੂ ਐਸ ਬੀ ਐਸ ਪੰਜਾਬੀ।
Thank you for having me.
Dr. Sharma, can you please shed some light on this new development? How is it going to become more accessible for people, and why was it not accessible up till yesterday?
So until now, only very specific people could get the test. So you had to, of course, be sick and have fever and other symptoms like cough and everything. But also you had to be either someone who had come from overseas very recently or work in a hospital or be with someone who has this disease. But now that is all changing because we have more ability to test, and the test is becoming basically a bit more accurate. And we know that we have to try and find more people who have the disease.
So now this test has been made available in an easier fashion, in the sense that your local GP can test you for it. Whereas up till yesterday, if you went to your local medical center, there was a notice there that we are not testing for COVID-19 or the coronavirus. So can you please shed some light on that as well?
Yeah, I'd like to clarify that because it's not quite like that. Basically, some GPs have always been testing for COVID-19, but some cannot, and they still cannot. So what you need to do is either call up the hotline or call up your local GP. Hmm. And it depends. For some of them, they can do the test, and some of them, they still cannot. So you don't need to worry about where you're going to get the test. They will tell you where to go.
Okay.
The more important thing is, do you qualify for the test or not? And as of today, this morning, hundreds of thousands of people more qualify for the test. That's the good news.
And that good news is only available to people in Victoria as of now.
Victoria, yes. And in fact, Perth, WA, they had already done this several days ago. Mm. So I think this is going to happen in pretty much all the states soon. And if it has not happened in your state soon, don't worry, because it might not need to happen soon. In some of the states, there's so little of COVID-19 that they don't need to test widely. But in other ones like Victoria, there's enough cases now that we need to test everyone. Hmm. So it's good news for everyone here.
So what is the procedure now if someone suspects that he or she may have the coronavirus? What would you advise that person listening to you on SBS Punjabi at the moment to do?
Yeah, so my first advice would be to call the National Coronavirus Hotline and they will forward you to the person from your state. And if there's problems with language, they can find language appropriate services there.
Mm.
Or if you want, you can call up your local GP if you have a good relationship with them, you're a regular patient.
Mm.
And basically someone will ask you questions to see if you have the right symptoms or not. So if I was as a GP, I would ask, have you had a fever? Or have you had symptoms like coughing and shortness of breath and pain in the throat?
Mm.
And to me, in Victoria, as of today, if you fulfill either of those two criteria, I will say, okay, you need to get a test. Now, to give you an example, my clinic, we cannot do the test physically because it's not a safe setup in our clinic. So I would be sending people off to their nearest COVID-19 clinic. So the one that closest to our clinic is at Royal Melbourne Hospital.
Mm.
And people go and they say that I've been sent by my GP. They get the test. You come home. You wait and stay in your room in your house until you are rung up by the government and they tell you the results. And if you do not have the disease, then that's good. And then they will tell you what to do from that point onwards.
Okay. So if you've got that test done, what do you do on your way back home? Do you stop by at the supermarket or the medicine shop or not? Or you just go home and shut yourself in a room and tell people to help you if they can?
That's an excellent question, and you're absolutely correct. After you get that test, you need to go straight back home and stay inside your house. And if you live with other people in the house, you ideally just stay inside your room. The reason is that if we are testing you to see if you have COVID-19 or not, you might have it.
Mm.
While you're waiting for the results, if you've got the disease, you could spread it to a lot of other people, incredible number of people in a short amount of time, depending on if you touch the elevator button or you hold on to the tram handle. It's important you get straight home. Now, what do you do about getting food and everything else? Well, this is where you can use the help of other people in your house that can bring you food to the doorstep. And if you live by yourself, it's very hard. You call the government. They can make sure that we get some food to you until this is all sorted out.
All right. Thank you very much, Dr. Vyom Sharma, for that helpful information and giving your time to SBS Punjabi.
You're very welcome. All the best.
ਦੋਸਤੋ ਡਾਕਟਰ ਵਿਓਮ ਸ਼ਰਮਾ ਮੈਲਬਨ ਦੇ ਵਿੱਚ ਇੱਕ ਜੀਪੀ ਨੇ ਔਰ ਜਿਸ ਤਰ੍ਹਾਂ ਕਿ ਇਹਨਾਂ ਨੇ ਜ਼ਿਕਰ ਕੀਤਾ ਕਿ ਹੋਟਲਾਈਨ ਦੇ ਉੱਤੇ ਫੋਨ ਕਰੋ ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ ਸਿੰਪਟਮਸ ਨੇ ਕੋਵਿਡ-19 ਦੇ ਆਪਣੇ ਸਰੋਤਿਆਂ ਨੂੰ ਅਸੀਂ ਹੋਟਲਾਈਨ ਨੰਬਰ ਵੀ ਦੱਸਣਾ ਚਾਹਾਂਗੇ 1-800-675-398 ਯਾਨੀ 1800-675-398 ਦੋਸਤੋ ਇਸ ਮਹੱਤਵਪੂਰਨ ਜਾਣਕਾਰੀ ਬਾਰੇ ਜੇ ਸਾਡੇ ਨਾਲ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਸਾਡੇ ਫੇਸਬੁੱਕ ਪੇਜ 'ਤੇ ਜ਼ਰੂਰ ਕਮੈਂਟ ਕਰ ਸਕਦੇ ਹੋ SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ
Want to hear more stories like this? Listen on Apple Podcasts, Google Podcasts, Spotify, or wherever you get your podcasts from.